ਸੋ ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਸ੍ਰੀ ਜਪਜੀ ਸਾਹਿਬ ਰਹਿਰਾਸ ਸਾਹਿਬ ਦੇ ਨੌ ਸ਼ਬਦ ਅਤੇ ਸ੍ਰੀ ਸੋਹਿਲਾ ਸਾਹਿਬ ਦੇ ਪਾਵਨ ਸ਼ਬਦ ਪੰਜ ਬਖਸ਼ਿਸ਼ ਕੀਤੇ, ਜਿਨ੍ਹਾਂ ਵਿੱਚੋਂ ਤਿੰਨ ਦੀ ਕਥਾ ਸ਼ਰਵਣ ਕੀਤੀ ਹੈ। ਚੌਥਾ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਸੋਢੀ ਸੁਲਤਾਨ। ਸੋ ਜਿਨ੍ਹਾਂ ਸੋਢੀਆਂ ਦੀ ਕੋਲ ਬਹੁਤ ਭਾਰੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਲੈ ਕਰਕੇ ਕੁਲਾਂ ਦਾ ਵਰਣਨ ਕਰਦੇ ਨੇ ਮਹਾਰਾਜ। ਸਨੌੜ ਦੇਸ਼ ਦਾ ਰਾਜਾ, ਸਨੌੜ ਤੋਂ ਹੌਲੀ ਹੌਲੀ ਸੋਢੀ ਅੱਖਰ ਉਤਪੰਨ ਹੋਇਆ। ਸੋ ਮਥੁਰਾ ਦੇ ਨੇੜੇ ਸਨੌੜ ਦੇਸ਼ ਪੈਂਦਾ। ਸੋ ਇਸ ਤਰ੍ਹਾਂ ਬੇਦੀ ਸ੍ਰੀ ਨਨਕਾਣਾ ਸਾਹਿਬ ਦੇ ਆਲੇ ਦੁਆਲੇ 20 ਪਿੰਡ ਬੇਦੀਆਂ ਦੇ ਵੱਡੇ ਭਾਰੀ ਰਾਜ ਕੀਤੇ ਲੋਕ ਕੁਸ਼ੂ ਨੇ, ਲਾਹੌਰ ਅਤੇ ਕਸੂਰ ਵਸਾਇਆ। ਸੋ ਇਸ ਤਰ੍ਹਾਂ ਅੱਗੇ ਤੋਂ ਅੱਗੇ ਕੁਲਾਂ ਚੱਲਦੀਆਂ ਆਈਆਂ। ਵਾਹਿਗੁਰੂ ਨੇ ਬੇਦੀ ਵੰਸ਼ ਨੂੰ ਮਾਣ ਬਖਸ਼ਿਸ਼ ਕੀਤਾ। ਇਸੇ ਪ੍ਰਕਾਰ ਤ੍ਰਿਹਣ ਗੋਤ, ਗੁਰੂ ਅੰਗਦ ਦੇਵ ਮਹਾਰਾਜ ਦਾ ਭੱਲੇ ਗੋਤ, ਗੁਰੂ ਅਮਰਦਾਸ ਮਹਾਰਾਜ ਦਾ, ਚੌਥੇ ਪਾਤਸ਼ਾਹ ਮਹਾਰਾਜ ਸਮਾਂ ਵਰਦਾਨ ਬਹੁਰ ਜਬ ਆਵਾ, ਰਾਮਦਾਸ ਤਬ ਸਤਿਗੁਰੂ ਕਹਾਵਾ। ਸੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਚੌਥੇ ਸਰੂਪ ਜਾਵਾਂਗੇ ਤਾਂ ਸ੍ਰੀ ਹਰਿਮੰਦਰ ਸਾਹਿਬ ਪ੍ਰਗਟ ਕਰਾਂਗੇ। ਇਸੇ ਤਰ੍ਹਾਂ ਹੀ ਬਚਨ ਹੋਇਆ ਸੀ ਕਿ ਜਦੋਂ ਚੌਥੇ ਸਰੂਪ 'ਚ ਆਵਾਂਗੇ ਤਾਂ ਸੋਢੀਆਂ ਨੂੰ ਮਾਣ ਬਖਸ਼ਿਸ਼ ਕਰਾਂਗੇ। ਜਦੋਂ ਸੋਢ ਬੰਸ਼ ਨੂੰ ਮਾਣ ਬਖਸ਼ਿਆ, ਸੋਢ ਬੰਸ਼ ਦੀਆਂ ਕੁਰਬਾਨੀਆਂ ਸਾਡੇ ਸਿਰ 'ਤੇ, ਉਹਨਾਂ ਦਾ ਕਰਜ਼ਾ ਸਾਡੇ ਸਿਰ 'ਤੇ, ਉਹਨਾਂ ਨੇ ਜੋ ਇਤਨੀਆਂ ਕੁਰਬਾਨੀਆਂ ਕਰਕੇ ਬਹੁਤ ਬਖਸ਼ਿਸ਼ਾਂ ਕੀਤੀਆਂ ਸਾਡੇ 'ਤੇ, ਆਪ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸਿੱਖੀ ਲਈ, ਉਹਨਾਂ ਸਤਿਗੁਰਾਂ ਨੂੰ, ਉਸ ਸੋਢ ਬੰਸ ਦੇ ਜੀਆਂ ਨੂੰ, ਬੀਬੀ ਵੀਰੋ ਜੀ ਦੇ ਪੰਜ ਪੁੱਤਰ, ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ, ਬਹੁਤ ਭਾਰੀ ਸ਼ਹੀਦੀਆਂ, ਬਹੁਤ ਵੱਡੀ ਇੱਕ ਗੁਰਸਿੱਖਾਂ ਦੀ ਦੇਣ। ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਵੀ 70 ਸ਼ਹੀਦੀਆਂ ਇਕੱਲੇ ਇੱਕ ਪਰਿਵਾਰ ਦੀਆਂ ਹੀ ਨੇ ਪੰਥ ਵਾਸਤੇ। ਸੋ ਇਸ ਕਰਕੇ ਮਤਾਂ ਜਾਣੀਏ ਕਿ ਅੱਜ ਆਪਾਂ ਗੁਰੂ ਘਰ 'ਚ ਬੈਠੇ ਹਾਂ, ਬਾਹਰਲੇ ਦੇਸ਼ਾਂ 'ਚ ਬੈਠੇ ਹਾਂ, ਸਾਡੇ ਕੋਲ ਬਹੁਤ ਕੁਛ ਹੈ ਦਿੱਤਾ ਗੁਰੂ ਦਾ, ਪਰ ਜੇ ਉਹ ਸ਼ਹੀਦੀਆਂ ਨਾ ਦਿੰਦੇ ਤਾਂ ਆਪਣੇ ਵਿੱਚੋਂ ਇੱਥੇ ਕੋਈ ਵੀ ਨਹੀਂ ਸੀ ਹੋਣਾ। ਇਸ ਕਰਕੇ ਉਹਨਾਂ ਦੀ ਸ਼ਹੀਦੀ ਦਾ ਸਦਕਾ, ਕੁਰਬਾਨੀਆਂ ਦਾ ਸਦਕਾ, ਉਹਨਾਂ ਦੀਆਂ ਕਮਾਈਆਂ ਦਾ ਸਦਕਾ, ਜੋ ਸ੍ਰੀ ਹੇਮਕੁੰਡ ਸਾਹਿਬ ਬੈਠ ਕੇ ਭਾਰੀ ਤਪੱਸਿਆ ਕੀਤੀ, ਦਵੈਤ ਏਕ ਰੂਪ ਹੋਵੇ ਗਇਓ, ਭਾਰੀ ਕਮਾਈਆਂ ਸਭ ਸਾਡੀ ਝੋਲੀ 'ਚ ਉਹਨਾਂ ਨੇ ਪਾਈਆਂ, ਕੁਰਬਾਨੀਆਂ ਪਾਈਆਂ। ਇੱਥੋਂ ਤੱਕ ਮਹਾਰਾਜ ਨੇ ਬਚਨ ਕੀਤਾ, ਪੰਥ ਵਸੇ ਮੈਂ ਉੱਜਣਾ ਮਨ ਚਾਓ ਘਨੇਰਾ। ਸੋ ਮਹਾਰਾਜ ਨੇ ਸਾਡੇ ਲਈ ਜੋ ਕੀਤਾ ਹੈ ਉਹਦਾ ਦੇਣ ਤਾਂ ਸਾਰੀ ਕੌਮ ਕਰੋੜਾਂ ਜਨਮਾਂ ਤੱਕ ਵੀ ਨਹੀਂ ਦੇ ਸਕਦੀ, ਪਰ ਉਹਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਸ਼ੁਕਰਾਨਾ ਕਰੀਏ ਕਲਗੀਧਰ ਮਹਾਰਾਜ ਦਾ, ਨਿਰੰਕਾਰ ਦਾ, ਦਸਾਂ ਸਰੂਪਾਂ ਦਾ, ਸਾਰੇ ਸ਼ਹੀਦਾਂ ਦਾ, ਮਹਾਂਪੁਰਖਾਂ ਦਾ, ਹਠੀਆਂ ਜਪੀਆਂ ਤਪੀਆਂ ਦਾ, ਜਿਨ੍ਹਾਂ ਦਾ ਸਦਕਾ ਬੈਠੇ ਹਾਂ ਮਾਣ ਆਦਰ ਮਿਲਿਆ ਹੈ। ਸੋ ਇਸ ਤਰ੍ਹਾਂ ਉਹਨਾਂ ਸਾਰਿਆਂ ਗੁਰਮੁਖਾਂ ਨੂੰ, ਪਿਆਰਿਆਂ ਨੂੰ, ਸ਼ਹੀਦਾਂ ਨੂੰ, ਸਾਰਿਆਂ ਨੂੰ ਵਾਰ ਵਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਵਾਰ ਵਾਰ ਅਸੀਂ ਸੀਸ ਝੁਕਾਉਂਦੇ ਹਾਂ ਉਹਨਾਂ ਦੇ ਅੱਗੇ ਵੀ ਤੁਹਾਡੀਆਂ ਕੁਰਬਾਨੀਆਂ ਦਾ ਸਦਕਾ ਸਾਨੂੰ ਸਭ ਕੁਛ ਪ੍ਰਾਪਤ ਹੋਇਆ, ਚਾਹੇ ਉਹ ਬੀਤੇ ਸਮੇਂ 'ਚ ਕੁਰਬਾਨ ਹੋਏ, ਚਾਹੇ ਵਰਤਮਾਨ ਸਮੇਂ ਦੇ ਹੋਏ। ਸ਼ਹੀਦ ਦਾ ਖੂਨ ਅਜਾਈ ਨਹੀਂ ਜਾਂਦਾ, ਔਰ ਉਹਨਾਂ ਦਾ ਸਦਕਾ ਹੀ ਸਾਡੀ ਚੜ੍ਹਦੀ ਕਲਾ ਹੈ। ਸੋ ਫਿਰ ਉਹਨਾਂ ਦਾ ਧੰਨਵਾਦ ਕਰੀਏ, ਨਮਸਕਾਰ ਕਰੀਏ। ਆਓ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ, ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਰਾਗ ਗੌੜੀ, ਗੌੜੀ ਰਾਗ ਹੈ, ਕਿ 6 ਦੀ ਜਾਤੀ ਲਿਖੀ ਸੀ ਗੌੜੀ ਦੀਪ ਕੀ। ਹੁਣ ਉਚਾਰਨ ਕਰਦੇ ਨੇ ਰਾਗ ਗੌੜੀ ਪੂਰਬੀ। ਪੂਰਬੀ ਗੌੜੀ ਇੱਕ ਜਾਤੀ ਹੈ, ਗੌੜੀ ਮਾਝ ਹੈ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਮਹਾਰਾਜ ਨੇ ਉਚਾਰਨ ਕੀਤੇ ਨੇ, ਪਰ ਉਹਨਾਂ ਦੀ ਗਿਣਤੀ ਕੁੱਲ 62 ਬਣਦੀ ਹੈ। ਇਸ ਤਰ੍ਹਾਂ ਜਾਤੀਆਂ ਮਿਲਾ ਕੇ ਲਲਿਤ ਬਿਲਾਵਲ ਆਦਿਕ ਸਾਰੇ ਰਾਗਾਂ ਨੂੰ ਗਿਣ ਕੇ ਦੇਖੀਏ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼ੁਰੂ ਤੋਂ ਲੈ ਕੇ ਸੀਨੇ ਬਸੀਨੇ ਟਕਸਾਲ ਵਿੱਚ ਪਿੱਛੋਂ ਪਾਠ ਮਹੱਲਾ ਹੀ ਚੱਲਿਆ ਆਉਂਦਾ। ਸੋ ਇਸ ਕਰਕੇ ਮਹੱਲਾ ਪਾਠ ਬਖਸ਼ਿਸ਼ ਕੀਤਾ ਹੈ ਗੁਰਾਂ ਨੇ। ਮਹੱਲਾ ਅਰਬੀ ਚ ਬਾਦਸ਼ਾਹ ਨੂੰ ਕਹਿੰਦੇ ਨੇ। ਚੌਥੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਸਾਡੇ ਤੇ। ਇਸ ਸ਼ਬਦ ਦੀ ਉਥਾਨ ਕਾ ਕਿਉਂ ਉਚਾਰਨ ਹੋਇਆ, ਕਦੋਂ ਹੋਇਆ? ਸੋ ਕਿਸੇ ਨਾ ਕਿਸੇ ਥਾਂ ਤੇ ਕੋਈ ਨਾ ਕੋਈ ਕੌਤਕ ਵਰਤਾਉਂਦੇ ਕਿਸੇ ਇੱਕ ਬੰਦੇ ਨੂੰ, ਦੋ ਨੂੰ, 10 ਨੂੰ ਉਪਦੇਸ਼ ਕਰਦੇ, ਉਹ ਸ਼ਬਦ ਬਣ ਜਾਂਦਾ। ਸ਼ਬਦ ਦਾ ਮਤਲਬ ਹੈ ਉਪਦੇਸ਼, ਗੁਰਾਂ ਦਾ ਸ਼ਬਦ। ਸ਼ਬਦ ਅਸਲ ਵਿੱਚ ਸਤਿਗੁਰੂ ਆਪ ਹੀ ਹਨ। ਸਤਿਗੁਰੂ ਦੇ ਰੂਪ ਨੇ ਇਹ, ਇੱਕ ਸੂਖਮ ਰੂਪ ਜੋ ਨਜ਼ਰ ਹੀ ਨਹੀਂ ਆਉਂਦਾ, ਇੱਕ ਰੂਪ ਹੈ ਸ਼ਬਦ, ਇੱਕ ਰੂਪ ਹੈ ਜੋ ਪ੍ਰਤੱਖ ਸਾਹਮਣੇ ਨਜ਼ਰ ਆ ਰਿਹਾ। ਸ਼ਬਦ ਦਾ ਭਾਵ ਹੈ ਉਪਦੇਸ਼, ਸ਼ਬਦ ਦਾ ਭਾਵ ਹੈ ਬ੍ਰਹਮ। ਬ੍ਰਹਮ ਦਾ ਭਾਵ ਵੀ ਜਦੋਂ ਬਾਣੀ ਦੇ ਅੰਦਰੋਂ ਸ਼ਬਦ, ਤਾਂ ਕਈ ਥਾਂ ਤੇ ਬ੍ਰਹਮ ਦਾ ਅਰਥ ਹੈ, ਕਈ ਥਾਂ ਤੇ ਸ਼ਬਦ ਗੁਰਾਂ ਦਾ ਉਪਦੇਸ਼ ਹੈ। ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਨੇ ਪਾਵਨ ਉਪਦੇਸ਼। ਸੋ ਇੱਕ ਵਾਰ ਐਸਾ ਹੋਇਆ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਰਸ਼ਨਾਂ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਜਾ ਰਹੇ ਸੀ। ਸੋ ਰਸਤੇ 'ਚ ਕਿਸੇ ਜਿਮੀਦਾਰ ਨੇ ਕਿਹਾ, ਜਿਸ ਰਸਤੇ ਆਪ ਜਾ ਰਹੇ ਹੋ ਇਸੇ ਰਾਹ ਵਿੱਚ ਮੇਰਾ ਬਾਜਰੇ ਦਾ ਖੇਤ ਫਲਾਨੇ ਦਰਖਤ ਦੇ ਕੋਲ ਆਵੇਗਾ, ਆਪ ਉੱਥੋਂ ਪੰਛੀਆਂ ਨੂੰ ਉਡਾਈ ਜਾਣਾ। ਕਿਉਂਕਿ ਸਤਿਗੁਰਾਂ ਦਾ ਗਿਆਨ ਨਹੀਂ ਸੀ ਉਸ ਨੂੰ ਕਿ ਕੌਣ ਨੇ, ਬਸ ਇੱਕ ਐਵੇਂ ਹੀ ਸਧਾਰਨ ਵਿਅਕਤੀ ਜਾਣ ਕੇ ਉਸਨੇ ਬਚਨ ਕਰ ਦਿੱਤਾ। ਸੋ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਵਿਚਾਰਿਆ ਕਿ ਜੇ ਪੰਛੀਆਂ ਨੂੰ ਉਡਾਇਆ ਤਾਂ ਪਾਪ ਹੋਵੇਗਾ, ਜੇ ਨਾ ਉਡਾਇਆ ਤਾਂ ਇਹ ਆਪਣੇ ਮਨ 'ਚ ਗੁੱਸਾ ਕਰੇਗਾ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਉਹਨੂੰ ਉਪਦੇਸ਼ ਦੇਣ ਦਾ ਸਮਾਂ ਵਿਚਾਰ ਕੇ ਕਿਹਾ, ਭਾਈ ਜਿਵੇਂ ਪ੍ਰਤੱਖ ਚਿੜੀਆਂ ਆਦਿਕ ਪੰਛੀਆਂ ਦੇ ਉਡਾਉਣ ਦਾ ਉੱਦਮ ਕਰਨਾ, ਕਦੇ ਆਪਣੇ ਅੰਦਰ ਝਾਤੀ ਮਾਰੀ ਕਿ ਕਿਹੜੇ ਪੰਛੀ ਬੈਠੇ ਨੇ? ਕਹਿੰਦਾ, ਨਾ ਮਹਾਰਾਜ, ਅੰਦਰ ਕਿਹੜੇ ਪੰਛੀ ਹੋਏ? ਮਹਾਰਾਜ ਕਹਿੰਦੇ, ਭਾਈ ਅੰਤਹ ਕਰਨ ਰੂਪ ਧਰਤੀ 'ਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਛੀ ਹੈ, ਉਹ ਅੰਦਰ ਸਾਰਾ ਕੁਝ ਖਾ ਗਏ। ਮਹਾਰਾਜ ਜੀ, ਉਹ ਕਿਹੜੇ ਚੀਜ਼ਾਂ ਖਾ ਗਏ? ਕਹਿਣ ਲੱਗੇ, ਸ਼ੁਭ ਗੁਣਾਂ ਰੂਪੀ ਖੇਤੀ ਨੂੰ ਖਾਂਦੇ ਨੇ ਉਹ, ਉਹਨਾਂ ਦੇ ਉਡਾਉਣ ਦਾ ਵੀ ਉੱਦਮ ਕਰ। ਗੁਰਾਂ ਨੇ ਕਿਸੇ ਬਹਾਨੇ ਉਪਦੇਸ਼ ਦੇਣਾ ਸੀ, ਕੋਈ ਸਮਾਂ ਬਣਨਾ ਸੀ, ਕਿਉਂਕਿ ਸਤਿਗੁਰੂ ਜਦੋਂ ਬੋਲਦੇ ਨੇ ਤਾਂ ਚੌਥੀ ਪਦਵੀ 'ਚ ਹੀ ਬੋਲਦੇ ਨੇ ਬਚਨ। ਕਬੀਰ ਜੀ ਦੀ ਬਾਣੀ ਵੀ ਇਸੇ ਤਰ੍ਹਾਂ, ਜਦੋਂ ਵੀ ਕਦੇ ਉਹਨਾਂ ਬੋਲਿਆ ਉਹ ਕੁਝ ਹੋਰ ਬੋਲਦੇ ਨੇ, ਦੁਨੀਆਂ ਕੁਝ ਹੋਰ ਸਮਝਦੀ ਹੈ। ਕਬੀਰ, ਕੀਚੜ ਆਟਾ ਗਿਰ ਪਰਿਆ, ਕਸ਼ੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਕਬੀਰ ਜੀ ਤਾਂ ਇਉਂ ਕਹਿੰਦੇ ਨੇ ਵੀ ਆਟਾ ਚਿੱਕੜ 'ਚ ਡਿੱਗ ਪਿਆ, ਕੁਛ ਹੱਥ 'ਚ ਨਹੀਂ ਆਇਆ। ਲੋਕ ਕਹਿੰਦੇ ਦਾ ਕਬੀਰ ਜੀ ਦਾ ਮਨ ਤਾਂ ਆਟੇ 'ਚ ਹੀ ਫਸਿਆ ਹੋਇਆ। ਸੋ ਉਸ ਵਕਤ ਕਹਿੰਦੇ, ਕਬੀਰ ਜੀ ਇਹ ਆਟੇ ਦਾ ਉਪਦੇਸ਼ ਕਿਉਂ ਕਰਦੇ? ਤੁਸੀਂ ਤਾਂ ਰਾਮ ਰਾਮ ਕਹਿੰਦੇ ਜਪਿਆ ਕਰੋ। ਕਬੀਰ ਜੀ ਕਹਿੰਦੇ, ਕਬੀਰ, ਕੀਚੜ ਆਟਾ ਗਿਰ ਪਰਿਆ ਦਾ ਭਾਵ, ਇੱਕ ਮਾਤਾ ਆਪਣੇ ਘਰ ਦੇ ਅੰਦਰ ਦਾਣੇ ਲੈ ਕੇ ਕਣਕ ਦੇ ਗੁਆਂਢੀਆਂ ਦੇ ਘਰੇ ਗਈ, ਵਿਹੜੇ ਵਿੱਚ ਚੱਕੀ ਹੱਥ ਵਾਲੀ ਸੀ ਅਤੇ ਹੱਥ ਚੱਕੀ ਦੇ ਨਾਲ ਦਾਣੇ ਪਾਉਂਦੀ ਗਈ, ਪੀਸਦੀ ਗਈ, ਵਿੱਚ ਵਿੱਚ ਦਾਣਿਆਂ ਦਾ ਮਾੜਾ ਜਿਹਾ ਫੱਕਾ ਮਾਰ ਲਿਆ ਕਰੇ ਮੂੰਹ ਵਿੱਚ, ਦਾਣੇ ਚੱਬਦੀ ਰਹੀ, ਆਟਾ ਪੀਂਦੀ ਰਹੀ। ਜਦੋਂ ਆਟੇ ਦੀ ਪਰਾਤ ਭਰ ਗਈ, ਗੁਆਂਢੀਆਂ ਦੇ ਘਰੋਂ ਬਾਹਰ ਨਿਕਲੀ, ਬਾਹਰ ਸੀ ਚਿੱਕੜ, ਗਲੀਆਂ ਕੱਚੀਆਂ ਹੁੰਦੀਆਂ ਪਿੰਡਾਂ 'ਚ, ਉਹ ਇੱਕਦਮ ਹੀ ਪੈਰ ਸਲਿੱਪ ਹੋਣ ਕਰਕੇ ਉਹ ਪਰਾਤ ਸਾਰੀ ਚਿੱਕੜ 'ਚ ਮੁੱਧੀ ਹੋ ਗਈ। ਕਬੀਰ ਜੀ ਸਾਹਮਣੇ ਬੈਠੇ ਦਰਖਤ ਦੇ ਥੱਲੇ ਉਦੋਂ ਸਲੋਕ ਉਚਾਰਿਆ, ਕਬੀਰ, ਕੀਚੜ ਆਟਾ ਗਿਰ ਭਰਿਆ, ਕਿਸੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਕਹਿਣ ਲੱਗੇ ਭਾਈ ਅਸੀਂ ਤਾਂ ਇਉਂ ਕਹਿੰਦੇ ਹਾਂ, ਇਹ ਜ਼ਿੰਦਗੀ ਦਾ ਜਿੰਨਾ ਸਵਾਸ ਹੈ, ਜਿੰਨਾ ਆਟਾ ਹੈ, ਇਹ ਸਾਰਾ ਮੋਹ ਦੇ ਚਿੱਕੜ ਚ, ਕਾਮ ਕ੍ਰੋਧ ਦੇ ਚਿੱਕੜ ਚ ਡਿੱਗ ਪੈਂਦਾ। ਪੀਂਦਿਆਂ ਪੀਂਦਿਆਂ ਜਿਹੜਾ ਮਾਈ ਨੇ ਫੱਕਾ ਮਾਰਿਆ ਉਹੀ ਇਹਦੇ ਮੂੰਹ ਚ ਗਿਆ। ਮਨੁੱਖ ਨੂੰ ਸਮਝਾਉਂਦੇ ਹਾਂ ਕਿ ਜ਼ਿੰਦਗੀ ਚ ਕੰਮ ਕਾਰ ਕਰਦਿਆਂ ਕਰਦਿਆਂ ਜਿਹੜਾ ਕਹਿ ਲਿਆ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਕਹਿੰਦੇ ਬਸ ਇਹ ਫੱਕਾ ਮਾਰ ਲਿਆ ਵਿੱਚ ਵਿੱਚ, ਇਹ ਫੱਕਾ ਕੰਮ ਆ ਗਿਆ, ਬਾਕੀ ਸਾਰੇ ਸਵਾਸ ਖਰਾਬ ਹੋ ਗਏ, ਬਾਕੀ ਜ਼ਿੰਦਗੀ ਐਵੇਂ ਕੂੜੇ ਕਰਕਟ ਚ ਗਾਲ ਦਿੱਤੀ ਸਾਰੀ। ਸੋ ਇਸ ਕਰਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਮਹਾਰਾਜ ਕਹਿੰਦੇ ਨੇ ਭਾਈ ਹੁਣ ਸੰਗਤ ਨੂੰ ਹੀ ਉਪਦੇਸ਼ ਹੈ ਕਿ ਜਿਹੜੀ ਸ਼ੁਭ ਗੁਣਾ ਰੂਪੀ ਖੇਤੀ ਹੈ ਉਹਨਾਂ ਨੂੰ ਕਾਮ ਕਰੋ ਲੋਭ ਮੋਹ ਹੰਕਾਰ ਖਾ ਗਏ, ਉਹਨਾਂ ਦੇ ਉਡਾਉਣ ਦਾ ਵੀ ਉੱਦਮ ਕਰ ਭਾਈ। ਫਿਰ ਸੰਗਤ ਪੁੱਛੇ ਵੀ ਹੁਣ ਕਿਵੇਂ ਉਡਾਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ। ਇਹਦੇ ਵਿੱਚ ਹੁਣ ਪਹਿਲਾਂ ਇਹ ਜਾਣ ਲਈਏ ਕਿ ਇੱਕ ਸ਼ਬਦ ਦੁਬਾਰਾ ਜਦੋਂ ਉਚਾਰਿਆ ਹੈ ਰਾਗ ਗੌੜੀ ਵਿੱਚ 171 ਅੰਗ ਤੇ ਹੈ। ਕੀਰਤਨ ਸੋਹਲੇ ਵਿੱਚ ਇਹ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਸਿਰਲੇਖ ਹੇਠ ਹੈ, ਪਰ ਗੌੜੀ ਰਾਗ ਦੇ ਵਿੱਚ ਗੌੜੀ ਪੂਰਬੀ ਮਹੱਲਾ ਚੌਥਾ ਉੱਥੇ ਰਾਗ ਅੱਖਰ ਨਹੀਂ ਹੈ। ਇਸੇ ਪ੍ਰਕਾਰ ਇਹਦੀ ਇੱਕ ਪੰਕਤੀ ਦਾ ਫਰਕ ਪਾਇਆ, ਸਾਕਤ ਹਰ ਰਸ ਸਾਧਨਾ ਜਾਣਿਆ, ਉਹ ਨਾਣੇ ਨਾਲ ਪਾਇਆ। ਅਤੇ ਗੌੜੀ ਰਾਗ ਦੇ ਵਿੱਚ ਇਹਦਾ ਫਰਕ ਹੈ ਸਾਕਤ ਹਰ ਰਸ ਸਾਧਨਾ ਜਾਣਿਆ, ਨੰਨੇ ਨਾਲ, ਬਸ ਉੱਥੇ ਜਾਣਿਆ ਇੱਥੇ ਜਾਣਿਆ। ਇੰਨੇ ਕੁ ਅੱਖਰ ਨੂੰ ਬੜੀ ਬਰੀਕੀ ਨਾਲ ਦੇਖ ਕੇ ਜੇ ਲੰਘ ਜਾਈਏ ਪੜ੍ਹ ਕੇ ਤਾਂ ਚੰਗਾ। ਅਣਾਣਾ ਅਤੇ ਨੰਨਾ ਇਹਨਾਂ ਦੀ ਵਰਤੋਂ ਕੀਤੀ ਮਹਾਰਾਜ ਨੇ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ। ਨਗਰ ਨਹੀਂ ਕਰਨਾ, ਨਗਰ ਕੱਸ ਕੇ ਥੋੜਾ ਜਿਹਾ, ਕਿਉਂਕਿ ਨਗਰ ਅਰਥ ਇੱਥੇ ਸ਼ਹਿਰ ਦਾ, ਪਿੰਡ ਦਾ, ਸਰੀਰ ਦਾ। ਸਰੀਰ ਰੂਪੀ ਨਗਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਸ਼ਿਆਂ ਕਰਕੇ ਸਰੀਰ ਭਰਿਆ ਪਿਆ ਹੈ। ਹੈ ਤਾਂ ਸਾਰਾ ਕੁਛ, ਸਰੀਰ ਦੇ ਅੰਦਰ ਹੀ ਅੰਮ੍ਰਿਤ ਵੀ ਹੈ, ਇਸ ਸਰੀਰ ਵਿੱਚ ਔਗਣ ਵੀ ਹੈ, ਇਸੇ ਸਰੀਰ ਵਿੱਚ ਗੁਣ ਵੀ ਭਰੇ ਪਏ ਨੇ। ਇਸ ਦੇਹੀ ਅੰਦਰ ਕੀ ਹੈ, ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁੱਝੈ, ਕਿਸ ਪੈ ਕਰੈ ਪੁਕਾਰਾ। ਮਹਾਰਾਜ ਕਹਿੰਦੇ ਇਸ ਸਰੀਰ ਦੇ ਅੰਦਰ ਜਿਹੜੀਆਂ ਚੀਜ਼ਾਂ ਨੇ ਉਹ ਇਸੇ ਤਰ੍ਹਾਂ ਹੀ ਜਿਵੇਂ ਦੁਨੀਆਂ ਦੇ ਅੰਦਰ, ਦੁਨੀਆਂ ਦੇ ਅੰਦਰ ਮਾੜੀਆਂ ਤੋਂ ਮਾੜੀਆਂ ਚੀਜ਼ਾਂ ਪਈਆਂ। ਸ਼ਹਿਰ ਦੇ ਵਿੱਚ ਜਾਓ, ਕਿਸੇ ਸਟੋਰ ਦੇ ਵਿੱਚ ਜਾਓ, ਵੱਡਾ ਸਾਰਾ ਸਟੋਰ ਹੈ, ਉਹਦੇ 'ਚ ਕੀ ਨਹੀਂ ਪਿਆ ਅਤੇ ਕੀ ਪਿਆ ਸਭ ਦੇਖਦੇ ਹਾਂ ਆਪਾਂ। ਪਰ ਆਪਾਂ ਜਿਹੜੀ ਚੀਜ਼ ਪਸੰਦ ਕਰਦੇ ਹਾਂ ਉਹ ਲੈ ਆਉਂਦੇ ਹਾਂ, ਅੱਛੀਆਂ ਚੀਜ਼ਾਂ ਲੈਂਦੇ ਹਾਂ, ਮਾੜੀਆਂ ਚੀਜ਼ਾਂ ਵੀ ਪਈਆਂ ਹੁੰਦੀਆਂ ਨੇ, ਉਹਨਾਂ ਨੂੰ ਮਾੜੇ ਬੰਦੇ ਖਰੀਦਦੇ ਨੇ, ਜਿਹੜੀਆਂ ਧਰਮ ਤੋਂ ਵਿਵਰਜਿਤ ਚੀਜ਼ਾਂ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਰੀਰ ਦੇ ਅੰਦਰ ਵੀ ਸਾਰਾ ਕੁਝ ਹੀ ਭਰਿਆ ਪਿਆ, ਪਰ ਆਪਾਂ ਨੇ ਦੇਖਣਾ ਕਿ ਆਪਾਂ ਕੀ ਕਰਨਾ। ਇਸ ਕਰਕੇ ਮਿਲ ਸਾਧੂ ਖੰਡਲ ਖੰਡਾ ਹੈ, ਕਹਿੰਦੇ ਨੇ ਗੁਰਮੁਖਾਂ ਪਿਆਰਿਆਂ ਨਾਲ ਮਿਲ ਕੇ ਤੂੰ ਇਹਨਾਂ ਨੂੰ ਖੰਡਲ ਖੰਡਾ ਹੁੰਦਾ ਟੁਕੜੇ ਟੁਕੜੇ ਕਰ ਦੇ। ਸਤਿਗੁਰੂ ਜੀ ਨਾਲ ਮਿਲ ਕੇ ਕਾਨੂੰਨੀ ਤੌਰ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਦੀ ਪ੍ਰਾਪਤੀ ਕਰਕੇ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਅਤੇ ਸੰਗਤ ਵਿੱਚ ਬਹਿਣ ਨਾਲ ਉਪਦੇਸ਼ ਮਿਲਦਾ ਹੈ। ਸੰਗਤ ਵਿੱਚ ਅੱਗੇ ਫਿਰ ਰੰਗਤ ਵਾਲੇ ਪੁਰਸ਼ ਮਿਲਦੇ ਨੇ, ਕਮਾਈ ਕਰਨ ਵਾਲੇ ਪੁਰਸ਼ ਮਿਲਦੇ ਨੇ, ਅਭਿਆਸੀ ਪੁਰਸ਼ ਮਿਲਦੇ ਨੇ, ਉਹਨਾਂ ਦੀ ਸੰਗਤ ਕਰਕੇ ਫਿਰ ਪਤਾ ਲੱਗਦਾ ਬਹੁਤ ਕੁਛ। ਸੋ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰਿਆਂ ਨਾਲ, ਸਾਧੂਆਂ ਸੰਤਾਂ ਨਾਲ, ਜਿਹੜੇ ਪਹੁੰਚੀਆਂ ਹਸਤੀਆਂ ਨੇ, ਬ੍ਰਹਮ ਗਿਆਨ ਵਿੱਚ ਜਿਹੜੇ ਰੰਗੇ ਹੋਏ ਨੇ, ਜੇ ਉਹ ਮਿਲ ਜਾਣ, ਨਹੀਂ ਤਾਂ ਜਿਨ੍ਹਾਂ ਦੇ ਕੰਠ ਵਿੱਚ ਜਾਪ ਉਹ ਮਿਲ ਜੇ, ਕੋਈ ਵੀ ਮਿਲ ਜੇ, ਵੈਖਰੀ ਬਾਣੀ ਵਾਲਾ, ਮਧਮਾ ਵਾਲਾ, ਪਸੰਤੀ ਵਾਲਾ, ਪਰਾ ਵਾਲਾ, ਰੋਮ ਰੋਮ ਜਾਪ ਵਾਲਾ, ਬ੍ਰਹਮ ਗਿਆਨ ਵਾਲਾ ਕੋਈ ਵੀ ਰੱਬ ਦਾ ਪਿਆਰਾ ਮਿਲ ਜੇ, ਕਹਿੰਦੇ ਉਹਨਾਂ ਨਾਲ ਮਿਲ ਕੇ ਇਹਨੂੰ ਟੁਕੜੇ ਟੁਕੜੇ ਕਰਨਾ, ਕਾਮ ਕਰੋ ਲੋਭ ਮੋਹ ਹੰਕਾਰ ਨੂੰ। ਕਿਉਂਕਿ ਜਿੰਨਾ ਸਾਧੂ ਮਹਾਤਮਾ ਨੇ ਇਹਨਾਂ ਕਾਮ ਆਦਿਕਾਂ ਨੂੰ ਖੰਡਿਆ, ਟੁਕੜੇ ਟੁਕੜੇ ਕੀਤਾ, ਉਹਨਾਂ ਨਾਲ ਮਿਲ ਕੇ ਕਹਿੰਦੇ ਤੂੰ ਵੀ ਉਹਨਾਂ ਦੀ ਸਿੱਖਿਆ ਲੈ ਕੇ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਖੰਡਾ ਫੜ ਹੱਥ ਚ, ਨਾਮ ਦਾ ਖੰਡਾ ਖੜਕਾ ਦੇ, ਕਰਦੇ ਨਾਸ ਇਹਨਾਂ ਦਾ। ਗਿਆਨ ਰੂਪ ਖੰਡਾ ਲੈ ਕੇ ਕਾਮ ਕ੍ਰੋਧ ਦਾ ਨਾਸ ਕਰ, ਗਿਆਨ ਦਾ ਖੰਡਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਾਧੂ ਤੋਂ ਭਾਵ ਜੇ ਸ੍ਰੇਸ਼ਟ ਸਤਿਗੁਰੂ ਨੇ ਉਹਨਾਂ ਨਾਲ ਮਿਲ ਕੇ ਟੁਕੜੇ ਟੁਕੜੇ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਕਿਉਂਕਿ ਸਤਿਗੁਰੂ ਆਪ ਇਹਨਾਂ ਦੇ ਅਧੀਨ ਨਹੀਂ ਹਨ, ਇਹਨਾਂ ਤੋਂ ਮੁਕਤ ਨੇ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ, ਸਤਿਗੁਰੂ ਮਹਾਰਾਜ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹਨ। ਜੇ ਕਿਤੇ ਸਧਾਰਨ ਬੰਦਾ ਗੁਰੂ ਸਾਹਿਬ ਨੂੰ ਹੀ ਸਮਝ ਲਵੇ ਫਿਰ ਤਾਂ ਗੱਲਾਂ ਹੀ ਬਣ ਗਈਆਂ। ਸਧਾਰਨ ਬੰਦਾ ਤਾਂ ਇੱਕ ਸਧਾਰਨ ਸਿੱਖ ਦੀ ਅਵਸਥਾ ਨੂੰ ਨਹੀਂ ਫੜ ਸਕਦਾ ਫਿਰ ਕੀ ਹੋ ਰਿਹਾ। ਜਿਨ੍ਹਾਂ ਦੇ ਕੰਠ ਜਾਪ ਆ ਉਹਨਾਂ ਦੀ ਅਵਸਥਾ ਹੀ ਨਹੀਂ ਪਤਾ ਲੱਗਦੀ ਕੀ ਹੈ, ਫਿਰ ਜਿਨ੍ਹਾਂ ਦੀ ਅੱਗੇ ਅੱਗੇ ਅਵਸਥਾ ਨੇ, ਅੱਗੇ ਜਿਹਨੂੰ ਬ੍ਰਹਮ ਗਿਆਨ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਸਾਧ ਕੀ ਮਹਿਮਾ ਵੇਦ ਨਾ ਜਾਣਨਾ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਨਾ ਹੈ, ਵਿਸ਼ਿਆਂ ਵਿਕਾਰਾਂ ਤੋਂ ਦੂਰ ਜਿਹੜੇ ਨੇ। ਕਿਉਂਕਿ ਇਹ ਨਹੀਂ ਕਿ ਸਾਰੀ ਦੁਨੀਆਂ ਹੀ ਇੱਕੋ ਜਿਹੀ ਹੁੰਦੀ ਹੈ। ਸੋ ਇਸ ਪ੍ਰਕਾਰ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਹੈ ਕੀ। ਇੰਨੇ ਵੀ ਰੱਬ ਦੇ ਪਿਆਰੇ ਦੁਨੀਆਂ ਦੇ ਅੰਦਰ ਬੈਠੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਨਾਂ ਨਾਲ ਮਿਲ ਕੇ ਤਰੀਕੇ ਸਿੱਖ, ਕਿਸ ਤਰ੍ਹਾਂ ਅਸੀਂ ਆਪਣੇ ਮਨ ਦੇ ਅੰਦਰੋਂ ਇਹਨਾਂ ਵਿਕਾਰਾਂ ਦਾ ਨਾਸ਼ ਕਰ ਸਕਦੇ। ਕਿਉਂਕਿ ਇਹਨਾਂ ਦਾ ਬਹੁਤ ਜ਼ੋਰ ਹੈ ਕਲਯੁੱਗ ਦੇ ਵਿੱਚ, ਅਤੇ ਅਸੀਂ ਇਹਨਾਂ ਦਾ ਨਾਸ਼ ਸਿਰਫ ਗੁਰਾਂ ਦੇ ਆਸਰੇ ਗੁਰਬਾਣੀ ਨਾਲ, ਥੋੜੀ ਬਾਣੀ ਨਹੀਂ ਬਹੁਤ ਜ਼ਿਆਦਾ ਬਾਣੀ ਪੜ੍ਹ ਕੇ ਇਹਨਾਂ ਦਾ ਨਾਸ਼ ਹੁੰਦਾ। ਬਹੁਤ ਅਭਿਆਸ ਕਰ ਕਰਕੇ ਜਦੋਂ ਗੁਰਾਂ ਦੀ ਕਿਰਪਾ ਨਾਲ ਹਿਰਦੇ ਚ ਪ੍ਰਕਾਸ਼ ਹੁੰਦਾ, ਫਿਰ ਬ੍ਰਹਮ ਅਗਨੀ ਦੇ ਦੁਆਰਾ ਇਹਨਾਂ ਨੂੰ ਸਾੜਿਆ ਜਾਂਦਾ। ਇਹ ਫਿਰ ਦੌੜਦੇ ਨੇ ਸਰੀਰ ਦੇ ਵਿੱਚੋਂ, ਜਦ ਤੱਕ ਬ੍ਰਹਮ ਅਗਨੀ ਪੈਦਾ ਨਹੀਂ ਹੁੰਦੀ ਉਦੋਂ ਤੱਕ ਇਹ ਜਾਂਦੇ ਨਹੀਂ। ਨਾ ਤਾਂ ਉਹਦਾ ਅਗਨੀ ਹੋਈ ਹੈ, ਪਰ ਉਹ ਅੱਗ ਵਾਲਾ ਕੰਮ ਉਹਨਾਂ ਲਈ ਹੋਈ ਕਰਦੀ ਆ, ਆਪਣੇ ਲਈ ਨਹੀਂ ਹੈ। ਉਹ ਸ਼ਾਂਤ ਅਗਨੀ ਇੰਨੀ ਜ਼ਿਆਦਾ ਕਿ ਉਹਦੇ ਕੋਲੋਂ ਦੌੜਦੇ ਨੇ ਸਾਰੇ ਵਿਸ਼ੇ ਵਿਕਾਰ, ਕਾਮ ਕ੍ਰੋਧ ਸਾਰਿਆਂ ਨੂੰ ਨਾਸ਼ ਕਰ ਦਿੰਦੀ ਆ ਉਹ। ਇਸ ਕਰਕੇ ਮਨ ਦੀ ਇਕਾਗਰਤਾ ਬਹੁਤ ਭਗਤੀ ਨਾਲ ਜਾ ਕੇ ਹੁੰਦੀ, ਤਾਂਹੀਓ ਇੰਨੇ ਇੰਨੇ ਪਾਠ ਕਹੇ ਜਾਂਦੇ। ਜਦੋਂ ਇਹਨਾਂ ਨਾਲ ਟੱਕਰ ਲੈਣੀ ਹੈ, ਸਧਾਰਨ ਮਨੁੱਖ ਇੱਕ ਜਪਜੀ ਸਾਹਿਬ ਦੋ ਪੰਜ ਕਰ ਲਵੇ ਠੀਕ ਹੈ, ਉਹ ਸਧਾਰਨ ਜ਼ਿੰਦਗੀ ਦਾ ਇੱਕ ਰੁਟੀਨ ਹੈ, ਨਿਤਨੇਮ ਹੈ ਸਾਡਾ। ਪਰ ਜੇ ਅਸੀਂ ਕਹੀਏ ਕਿ ਅਸੀਂ ਬ੍ਰਹਮ ਗਿਆਨ ਤੱਕ ਜਾਣਾ ਹੈ, ਫਿਰ ਤਾਂ ਸੌ ਪਾਠ ਤੋਂ ਘੱਟ ਨਹੀਂ ਗੱਲ ਬਣਦੀ। ਕਿਉਂਕਿ ਫਿਰ ਤਾਂ ਸਾਨੂੰ ਬਹੁਤ ਅਭਿਆਸ ਕਰਨਾ ਪੈਂਦਾ, ਮਾਲਾ ਕਰਨੀਆਂ ਪੈਂਦੀਆਂ, ਕਿੰਨੀਆਂ ਹੀ ਮਾਲਾ ਮੂਲ ਮੰਤਰ ਦੀਆਂ। ਐਸੇ ਐਸੇ ਸਿੰਘ ਟਕਸਾਲ ਦੇ ਵਿੱਚ ਸਾਡੇ ਨਾਲ ਰਹੇ ਨੇ, ਭਾਈ ਜਗੀਰ ਸਿੰਘ ਜੀ ਧੀਰੇ ਪੱਤਰੇ ਦੇ ਹੁੰਦੇ ਸੀ, ਚੜ੍ਹਾਈ ਕਰ ਗਏ ਹੁਣ, 108 ਮਾਲਾ ਮੂਲ ਮੰਤਰ ਦੀਆਂ ਸਾਰਾ ਦਿਨ ਚੋਂ ਕਰਦੇ ਸੀ। ਉਹਨਾਂ ਦੇ ਰੋਮ ਰੋਮ ਜਾਪ ਉਦੋਂ ਚੱਲਦਾ ਸੀ ਜਦੋਂ ਅਸੀਂ ਉਦੋਂ ਜਥੇ ਛੋਟੇ ਛੋਟੇ ਹੁੰਦੇ ਸੀ। ਬੜੀ ਕਿਰਪਾ ਸੀ ਮਹਾਰਾਜ ਦੀ, ਬਹੁਤ ਗੁਰਸਿੱਖ ਪ੍ਰੇਮੀ ਗੁਰਸਿੱਖ ਹੋਏ ਨੇ, ਕਦੇ ਵੀ ਸੇਵਾ ਤੋਂ ਪਿੱਛੇ ਨਹੀਂ ਹਟੇ। ਉਹ ਜਿਹੜੀ ਵੀ ਸੇਵਾ ਉਹਨਾਂ ਨੂੰ ਦੇ ਦਿੱਤੀ ਉਹਨਾਂ ਨੇ ਉਹ ਸੇਵਾ ਕਰਨੀ, ਔਰ ਹਰ ਵਕਤ ਖੁਸ਼ ਰਹਿਣਾ। ਐਸੇ ਐਸੇ ਗੁਰਮੁਖ ਸੁਭਾਵਕ 101 ਜਪਜੀ ਸਾਹਿਬ ਕਰਨ ਵਾਲੇ, ਪਰ ਅਵਸਥਾਵਾਂ ਫਿਰ ਬਹੁਤ ਵੱਡੀਆਂ ਹੁੰਦੀਆਂ ਨੇ। ਜਿੰਨੀ ਮਿਹਨਤ ਹੈ ਉਨੀ ਕਿਰਪਾ ਵੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾਂ ਦੇ ਨਾਲ ਮਿਲ ਕੇ ਇਹਨੂੰ ਕੱਟ। ਕਹਿੰਦੇ ਗੁਰੂ ਕਿਹਨੂੰ ਮਿਲਦੇ ਨੇ? ਕਹਿੰਦੇ ਭਾਗਾਂ ਵਾਲਿਆਂ ਨੂੰ। ਗੁਰੂ ਹੋਏ ਸਾਧੂ ਮਹਾਤਮਾ ਤੁਸੀਂ ਦੇਖੇ ਹੀ ਕਿੱਥੇ, ਨਾਲੇ ਸਾਧੂ ਸੰਤ ਕਿਸੇ ਨੇ ਦੇਖਿਆ ਹੁੰਦਾ ਐਵੇਂ ਸਾਧੂ ਸੰਤ ਅੱਖਰ ਸੁਣ ਕੇ ਕਈਆਂ ਨੂੰ ਐਲਰਜੀ ਜਿਹੀ ਹੋ ਜਾਂਦੀ ਉਸੇ ਵਕਤ। ਤੁਸੀਂ ਦੇਖਿਆ ਹੀ ਕੀ ਹੈ, ਪਹਿਲਾਂ ਤਾਂ ਦਿਖਾਓ ਮੈਨੂੰ। ਕਦੇ ਪੂਰਨ ਪੁਰਸ਼ ਦੀ ਸੰਗਤੀ ਨਹੀਂ ਹੋਈ, ਪੂਰਨ ਪੁਰਸ਼ ਦੇ ਕੋਲ ਕਿਤੇ ਬਿਠਾ ਦਈਏ, ਮਨ ਹੀ ਨਹੀਂ ਦੌੜਦਾ ਕਿਸੇ ਪਾਸੇ ਨੂੰ। ਪੂਰਨ ਪੁਰਸ਼ ਦੇ ਨਾਲ ਬੈਠ ਕੇ ਆਪੇ ਹੀ ਸਿਮਰਨ ਸ਼ੁਰੂ ਹੋ ਜਾਂਦਾ, ਖੜ ਨਹੀਂ ਹੁੰਦਾ, ਲਾਗੇ ਬੈਠਣਾ ਹੀ ਪੈਂਦਾ, ਇੰਨਾ ਸਰੂਰ ਚੜਾ ਦਿੰਦੇ ਨੇ। ਨਾਲੇ ਕਹਿੰਦੇ ਕੁਛ ਨਹੀਂ, ਉਹਨਾਂ ਦੇ ਦੁਆਲੇ ਦੁਆਲੇ ਇੰਨੀ ਕਿਰਪਾ ਮਹਾਰਾਜ ਦੀ ਹੁੰਦੀ। ਇੱਥੋਂ ਤੱਕ ਵੀ ਪੂਰਨ ਪੁਰਸ਼ਾਂ ਨੂੰ ਜਦੋਂ ਮਿਲਣ ਜਾਂਦੇ ਸੀ, ਦੋ ਦੋ ਕਿਲੋਮੀਟਰ ਪਹਿਲਾਂ ਹੀ ਆਪੇ ਮੂਲ ਮੰਤਰ ਚੱਲ ਪੈਂਦਾ ਸੀ, 2 ਕਿਲੋਮੀਟਰ ਪਹਿਲਾਂ। ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਿਤੇ ਭਾਗਾਂ ਨਾਲ ਹੀ ਜਾ ਕੇ ਹੁੰਦੀ ਹੈ। ਬਹੁਤ ਜਿਨ੍ਹਾਂ ਦਾ ਤੇਜ ਪ੍ਰਤਾਪ ਹੁੰਦਾ, ਕਹਿੰਦੇ ਨੇ ਅੱਗ ਦੇ ਵਿੱਚ ਦੀ ਹੱਥ ਪਾ ਕੇ ਕੱਢ ਲਈਏ, ਪੈਰ ਪਾ ਕੇ ਕੱਢ ਲਈਏ, ਇਕਦਮ ਪਾਓ ਕੱਢ ਲਓ ਹੱਥ, ਜਲਦਾ ਨਹੀਂ। ਪਰ ਅੱਗ ਨਾਲ ਲਾਲ ਹੋਏ ਲੋਹੇ ਨੂੰ ਟੱਚ ਕਰਕੇ ਹੱਥ ਵਾਪਸ ਕਰੀਏ ਤਾਂ ਹੱਥ ਸੜ ਜਾਂਦਾ। ਕਮਾਈ ਵਾਲੇ ਮਹਾਂਪੁਰਖ ਐਂ ਹੁੰਦੇ ਨੇ। ਰਹਿੰਦੇ ਤਾਂ ਆਪਾਂ ਬ੍ਰਹਮ ਦੇ ਵਿੱਚ ਹੀ ਹਾਂ ਸਾਰੇ, ਪਰਮਾਤਮਾ ਦੇ ਅੰਦਰ ਹੀ ਹਾਂ ਆਪਾਂ। ਪਰ ਕਮਾਈ ਵਾਲਾ ਕੋਈ ਕੋਈ ਜਦੋਂ ਮਿਲਦਾ ਗੁਰਮੁਖ, ਸੋ ਜਿਵੇਂ ਰਾੜਾ ਸਾਹਿਬ ਸ਼੍ਰੀ ਮਾਨ ਜੀ ਨੇ ਜੋ ਚੜ੍ਹਾਈ ਕਰਕੇ ਲੰਗਰ ਵਾਲੇ ਬਾਬਾ ਜੀ ਦੇ ਅੱਗੇ ਲਿਜਾ ਕੇ ਚਾਬੀਆਂ ਰੱਖਤੀਆਂ, ਕਹਿੰਦੇ ਬਾਬਾ ਜੀ ਮੈਨੂੰ ਛੁੱਟੀ ਦਿਓ ਵੱਡੇ ਸੰਤਾਂ ਦੇ ਅੱਗੇ। ਕਹਿੰਦੇ ਕੀ ਗੱਲ ਭਾਈ? ਕਹਿੰਦੇ ਮਹਾਰਾਜ ਕਾਮ ਬਹੁਤ ਪਰੇਸ਼ਾਨ ਕਰਦਾ, ਐਵੇਂ ਕੋਈ ਗਲਤੀ ਹੋ ਜਾਊਗੀ, ਡੇਰੇ ਦੀ ਬਦਨਾਮੀ ਹੋਊਗੀ, ਮੈਂ ਤਾਂ ਵਿਆਹ ਸ਼ਾਦੀ ਵੀ ਕਰਾ ਲੈਣੀ। ਮਹਾਂਪੁਰਸ਼ ਕਹਿੰਦੇ ਗੁਰਮੁਖਾ ਤੇਰੀ ਡਿਊਟੀ ਹੋਈ ਲੰਗਰ ਦੀ ਆ, ਇੱਥੇ ਵਿਆਹ ਤੇਰੇ ਕਰਮਾਂ 'ਚ ਨਹੀਂ ਗਾ। ਕਹਿੰਦੇ ਮਹਾਰਾਜ ਜਾਂ ਫਿਰ ਇਹਨੂੰ ਖਤਮ ਕਰੋ। ਕਹਿੰਦੇ ਉਰੇ ਆ ਇੱਧਰ ਮੇਰੇ ਕੋਲ, ਸਿਰ 'ਤੇ ਹੱਥ ਰੱਖਿਆ, ਪੰਜੇ ਉੜਾ ਦੇ ਵਿੱਚੋਂ। ਕਹਿੰਦੇ ਜਾ ਬਹਿ ਜਾ ਉੱਥੇ ਹੁਣ ਲੰਗਰ 'ਚ। ਸਾਰੀ ਜ਼ਿੰਦਗੀ ਲੰਗਰ 'ਚ ਕੁਰਸੀ 'ਤੇ ਹੀ ਬੈਠੇ ਰਹੇ, ਕਦੇ ਲੰਮੇ ਵੀ ਨਹੀਂ ਪਏ ਬੈੱਡ 'ਤੇ, ਆਰਾਮ ਕੁਰਸੀ 'ਤੇ ਹੀ ਸੌਂ ਜਾਣਾ, ਉੱਥੇ ਹੀ ਸੇਵਾ ਕਰਨੀ, ਰਿਹਾ ਹੀ ਨਹੀਂ। ਬਾਬਾ ਕਰਮ ਸਿੰਘ ਹੋਤੀ ਮਰਦਾਨ ਜਦੋਂ ਘਰੋਂ ਚੱਲੇ, ਕਹਿਣ ਲੱਗੇ ਆਪਣੀ ਇਸਤਰੀ ਨੂੰ, ਪਤਨੀ ਨੂੰ, ਅਸੀਂ ਭਗਤੀ ਕਰਨੀ ਹੈ ਜੇ ਤੂੰ ਇਜਾਜ਼ਤ ਦੇਵੇਂ। ਕਹਿੰਦੀ ਪਤੀ ਦੇ ਭਗਤੀ ਤਾਂ ਕਰੋ, ਪਰ ਵਿਕਾਰ ਫਿਰ ਮੈਨੂੰ ਤੰਗ ਕਰਨਗੇ। ਸਿਰ 'ਤੇ ਹੱਥ ਰੱਖਿਆ, ਸਾਰੇ ਹੀ ਖਤਮ ਕਰ ਦਿੱਤੇ। ਕਹਿੰਦੇ ਲੈ ਤੂੰ ਵੀ ਹੁਣ ਭਗਤੀ ਕਰੀ ਜਾ। ਇਹ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਪੂਰਨ ਪੁਰਖ ਦੀ ਨਿਸ਼ਾਨੀ ਹੁੰਦੀ ਕਿ ਉਹ ਸਿਰ 'ਤੇ ਹੱਥ ਰੱਖ ਕੇ ਨਿਗਾਹ ਨਾਲ ਤੱਕ ਕੇ ਬੰਦੇ ਦਾ ਵਿਕਾਰ ਹੀ ਖਤਮ ਕਰ ਦਿੰਦੇ ਨੇ, ਜੇ ਉਹ ਚਾਹੁਣ। ਇਹ ਬਹੁਤਿਆਂ ਦੀਆਂ ਅਸੀਂ ਦੇਖੀਆਂ ਚੀਜ਼ਾਂ। ਇੱਕ ਸਾਡੇ ਨਾਲ ਸੀ ਮਹਾਂਪੁਰਖਾਂ ਦਾ ਗੜਬਈ ਭਾਈ ਗੁਰਮੁਖ ਸਿੰਘ, ਉਹ ਇੰਨਾ ਗੁਸੈਲ ਸੀ, ਬਹੁਤ ਗੁੱਸਾ, ਬਾਕੀ ਉਹਦੇ 'ਚ 99 ਗੁਣ ਸੀ ਪਰ ਗੁੱਸਾ ਬਹੁਤ ਜ਼ਿਆਦਾ ਸੀ। ਕਾਮ ਕ੍ਰੋਧ ਨਗਰ ਬਹੁਤ ਭਰਿਆ, ਇਕੱਲਾ ਹੀ ਗੁੱਸਾ ਸੀ ਬਸ ਉਹਦੇ 'ਚ, ਬਾਕੀ ਗੱਲਾਂ ਬਹੁਤ ਵਧੀਆ ਸੀ ਉਹਦੀਆਂ। ਮਹਾਂਪੁਰਖਾਂ ਨੇ ਦੇਖਿਆ ਕਿ ਹੁਣ ਇਹਦਾ ਵੀ ਸਮਾਂ ਨਾਲ ਹੀ ਆ ਸਾਡੇ, ਉਸ ਵਕਤ ਕਹਿਣ ਲੱਗੇ ਗੁਰਮੁਖਾ 25 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨੇ ਆ ਹੁਣ, ਅਤੇ ਰੋਟੀ ਸਿਰਫ ਇੱਕ ਟਾਈਮ ਖਾਣੀ ਦੁਪਹਿਰੇ, ਰਾਤ ਨੂੰ ਸਬਜ਼ੀ। ਕਹਿੰਦਾ ਜੀ ਸਤ ਬਚਨ। ਸੋ ਉਸ ਵਕਤ 6 ਮਹੀਨੇ ਲਗਾਤਾਰ ਜਦ ਸੁਖਮਨੀ ਸਾਹਿਬ ਦੇ ਪਾਠ ਕਰਵਾਏ, ਫਿਰ ਅਸੀਂ ਉਹਨੂੰ ਜਾਣ ਜਾਣ ਕੇ ਵੀ ਗੁੱਸਾ ਚੜ੍ਹਾ ਕੇ ਦੇਖਿਆ, ਉਹਨੂੰ ਗੁੱਸਾ ਹੀ ਨਹੀਂ ਸੀ ਚੜ੍ਹਦਾ ਮੁੜ ਕੇ, ਕਿਉਂਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ 'ਚ ਸ਼ਾਂਤੀ ਇੰਨੀ ਜ਼ਿਆਦਾ ਹੈ। 1 ਕਰੋ ਤਾਂ ਉਨਾ ਫਲ ਹੈ, 2 ਕਰੋ ਤਾਂ ਉਨਾ ਫਲ ਹੈ, 10 ਕਰੋ ਤਾਂ ਫਿਰ ਉਨਾ ਫਲ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯੁਗਤੀ ਨਾਲ ਮੁਕਤੀ ਹੋਈ ਹੈ, ਮਹਾਰਾਜ ਨੇ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪਾਂ ਜਿੰਨੀ ਕੁ ਪੜ੍ਹਦੇ ਹਾਂ ਉਨਾ ਕੁ ਫਲ ਦੇਈ ਜਾਂਦੀ ਬਾਣੀ, ਜਿੰਨੀ ਜ਼ਿਆਦਾ ਪੜ੍ਹਾਂਗੇ ਉਨਾ ਜ਼ਿਆਦਾ ਫਲ ਮਿਲਦਾ। ਇਸ ਕਰਕੇ ਭਾਗਾਂ ਨਾਲ ਮਿਲਦੇ ਨੇ,